ਸੋ ਉਹ ਕਰਮ ਕੱਟੇ ਜਾਣੇ ਦਗਦ ਹੋਣੇ ਜੂ ਜੂ ਨਾਮ ਜਪੇਗਾ ਜੂ ਜੂ ਰਾਰਾ ਰੰਗੋ ਯਾਮਨ ਆਪਣਾ ਹਰ ਹਰ ਜਾਪ ਜਪੋ ਜਪ ਰਸਨਾ ਹਰ ਹਰ ਨਾਮ ਜਪੋ ਜਪ ਰਸਨਾ ਰੇਰੇ ਦਰਗੇ ਕਹੇ ਨਾ ਕਹੋ ਆਓ ਬੈਠ ਆਦਰ ਸਕਦੇ ਹੋ ਸਾਡੇ ਕੋਲ ਸਾਬਣ ਹੈਗਾ ਉਹ ਸਾਬਣ ਕੀ ਹੈ ਮੋਰ ਪਲੀਤੀ ਕੱਪੜ ਹੋਏ ਦੇ ਸਾਬੂਣ ਲਈ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮ ਦਾ ਰੰਗ ਜਿਨ ਤੱਕ ਨਹੀਂ ਚੜਦਾ ਹੈ ਨਾਮ ਨਹੀਂ ਜਪਦੇ ਹੈ ਚੜ ਚੜ ਕੇ ਵੀ ਜਪੋ ਫਿਰ ਤੁਸੀਂ ਡਰਾਈ ਕਲੀਨ ਕਿਸੇ ਜਾ ਕੇ ਲਲਾਰੀ ਕੋਲੋਂ ਰੰਗ ਲਵਾ ਲਿਆ ਇਹ ਜਪਣਾ ਪੈਣਾ ਹੈ ਤੇ ਮਿਹਨਤ ਕਰਨੀ ਪੈਣੀ ਹੈ ਇਹਨੂੰ ਰੋਜ਼ ਦਾ ਆਪਣਾ ਜੀਵਨ ਠੀਕ ਕਰਨਾ ਹੈ ਜਿੱਦਾਂ ਬਾਣੀ ਕਹਿੰਦੀ ਹੈ ਤੇ ਫਿਰ ਇਹ ਸ਼ਬਦ ਨਾਲ ਹੀ ਸਭ ਕੁਛ ਹੋਣਾ ਇਸੇ ਕਰਕੇ ਇਹ ਸ਼ਬਦ ਦੀ ਰਹਾਉ ਦੀ ਤੁਕ ਹੈ ਗੁਰ ਕਾ ਇੱਥੇ ਨਾਮ ਤੇ ਜਪਣਾ ਨੀ ਸੇਵਾ ਥੋੜੀ ਕਮਾਲ ਦੀ ਰਹਾਉ ਦੀ ਤੁਕ ਹੈ ਪਤਾ ਕੀ ਹੈ ਉੜਕਣਾ ਉੱਠਿਓ ਬੜੀ ਜ਼ਬਰਦਸਤ ਤੁਕ ਹੈ ਮਹੱਲੇ ਪੰਜਵੇਂ ਦੀ ਵੇਖ ਦਿਖਾਏ ਸੱਚ ਨਾ ਕਮਾਏ
ਸੱਚ ਨਾ
ਮੇਰੇ ਅਰਗੇ ਨੇ ਦਾੜੀ ਖੋਲ ਲਈ ਐਨ ਸਾਰਾ ਪੁਰਾਤਨ ਸਿੰਘਾਂ ਵਾਲਾ ਰੂਪ ਬਣਾ ਲਿਆ ਅੱਖਾਂ ਮੀਟ ਮੀਟ ਕੇ ਐ ਲੋਕ ਉਹ ਲੋਗਨ ਕੋ ਉਪਦੇਸ਼ ਤੇ ਮੁੱਖ ਮੇ ਪਰ ਹੈ ਰੇਤ ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਅਵਰ ਨੂੰ ਉਪਦੇਸ਼ੇ ਆਪ ਨਾ ਕਰੇ ਜਨਮ ਜਨ ਜਾਣੇ ਭੇਸ ਬਣਾ ਲਿਆ ਜੀ ਬਾਣੀ ਬੜੀ ਸਮਝ ਆ ਰਹੀ ਹੈ ਸਭ ਕੁਛ ਉਹ ਮਹਾਰਾਜ ਕਹਿੰਦਾ ਭੇਸ ਸ਼ਬਦ ਦੀ ਰਹਾ ਦੀ ਤੁਕ ਅਖੀਰ ਤੇ ਮਹੱਲਾ ਪੰਜਵਾਂ ਪਤਾ ਕਿੰਨੀ ਗਰੀਬੀ ਚ ਆਉਂਦਾ ਅਖੀਰਲੀ ਤੁਕ ਹੈ ਕਹੋ ਨਾਨਕ ਪ੍ਰਭ ਬਿਨੋ ਸੁਨੀ ਅਗਲੀ ਤੁਕ ਕਹਿ ਨੀ ਹੁੰਦੀ ਇਹ ਗੁਰੂ ਪਦਵੀ ਹੈ ਜਿਹੜਾ ਗਰੀਬੀ ਚ ਕੁਚਲ ਕਠੋਰ ਕਾਮੀ ਮੁਖਰ ਕਾਮੀ ਕਾਮੀ ਧੰਨ ਗੁਰੂ ਅਰਜਨ ਕਾਮੀ ਬਣਦਾ ਹੈ ਕਲ ਯੁੱਗ ਕੇ ਕੰਮ ਕੁਚਲ ਕਠੋਰ ਇਹ ਹੈ ਸੇਵਾ ਕਿਤਾਬਾਂ ਲਿਖ ਦਿੰਦੇ ਅਸੀਂ ਮਹਿਲ ਚ ਪਹੁੰਚੇ ਜੇ ਸਾਰੀ ਗੁਰਮਤ ਦਾ ਠੇਕਾ ਲੈਣਾ ਵੀ ਅਸੀਂ ਜੋ ਲਿਖਦੇ ਠੀਕ ਹੈ ਉਹ ਕਹਿੰਦੇ ਮਹਿਲ ਨਾ ਪਾਏ ਕਹਿਤ ਬਹੂ ਮਹਿਲ ਕਹਿਤ ਬਹੂ ਆਈ ਹੁਣ ਰਹਾਉ ਦੀ ਤੁਕ ਚ ਸਮਾਈ ਕੀ ਭੇਖ ਦਿਖਾਏ ਸੱਚ ਨਾ ਕਮਾਏ ਪੁਰਾਤਨ ਸਿੰਘ ਕਦੀ ਕਿਸੇ ਨੂੰ ਨਜ਼ਰ ਥੱਲੇ ਨਹੀਂ ਰੱਖ, ਉਹ ਹਰ ਇੱਕ ਨੂੰ ਪਾਈ, ਹਰ ਇੱਕ ਨੂੰ ਅੱਜ ਜਣਾਖਣਾ ਸਾਹ ਸੰਤ, ਜਣਾਖਣਾ ਭਾਈ ਸਾਹਿਬ, ਜਣਾਖਣਾ ਉਹ ਭਾਈ ਮਹਾਰਾਜ ਦੇ ਤੇ ਗਰੀਬੀ ਸਿਖਾਲਦੇ ਹੈ ਨਾਵਾਂ ਦੇ ਥੱਲੇ ਅੱਗੇ ਜਿਹੜੇ ਸਾਹਿਬ ਲਾ ਦੇਣੇ ਔਰ ਸਾਰਾ ਇਹ ਖਿਤਾਬ ਇਹਨਾਂ ਪੁਜਾਰੀ ਟੋਲਿਆਂ ਨਾਲ ਅਕਾਲ ਤਖ਼ਤ ਨੂੰ ਆਪਣੇ ਕੱਢੇ ਲੋਕਾਂ ਨੂੰ ਹਉਮੈ ਦੀ ਛੱਟ, ਉਹ ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਮਾਵੀ ਤਿੱਕਲ ਬੰਨੇ ਛੱਜ। ਮਹਾਰਾਜ ਬਾਬਾ ਨਾਨਕ ਕਹਿੰਦਾ ਉਹ ਇਹ ਕੁਲਹਾਂ ਦੇਣ ਵਾਲੇ ਜਿੱਦਾਂ ਮਰਾਸੀ ਬੜੀ ਵਡਿਆਈਆਂ ਕਰਦੇ ਹੈ ਨਾ ਆਣ ਕੇ, ਇਹ ਕੁਲਹਾਂ ਦੇਣ ਵਾਲੇ ਇਹ ਤੇ ਸਹੁਰੇ ਪਾਗਲ ਹੈ ਤੇ ਲੈਣ ਵਾਲੇ ਪੱਕੇ ਬੇਸ਼ਰਮ। ਮਹਾਰਾਜ ਦੀ ਬਾਣੀ ਹੈ ਬਾਬੇ ਜਿੱਦਾਂ ਸੱਤੀ ਰੰਨੀ ਘਰੇ ਸਿਆਪਾ, ਸਾਨੂੰ ਬਾਣੀ ਦੇ ਮੁਤਾਲਿਕ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਪੁਰਾਤਨ ਸਿੰਘ ਨੇ ਗੁਰਬਾਣੀ ਵਰਗਾ ਜੀਵਨ ਢਾਲਿਆ ਸੀ। ਕਦੇ ਕਿਸੇ ਸਭ ਚੌਂਕੀ ਲਿਖਿਆ ਵੀ ਨੌਜਵਾਨ ਮੁੰਡਾ ਕੁੜੀ ਇਕੱਠੇ ਕੋ ਚਾਦਰ ਚ ਪਿੱਠਾਂ ਨਾਲ ਪਿੱਠ ਲਾ ਕੇ ਸੌਂ ਰਹੇ ਨੇ, ਔਰ ਉਹ ਹਿਸਟੋਰੀਅਨ ਲਿਖ ਰਿਹਾ ਹੈ ਵੀ ਐਸੀ ਕੌਮ ਹੈ, ਇਹ ਕੁੱਤਿਆਂ ਦੀ ਕੌਮ ਹੈ, ਫਿਰ ਇਹਨਾਂ ਵਿਚ ਜ਼ਿਨਾਕਾਰੀ ਹੈ ਨੀ, ਇਹਨਾਂ ਨੂੰ ਲੂਣ ਤੇ ਘਿਓ ਦਾ ਸਵਾਦ ਨੀ ਪਤਾ, ਇਹਨਾਂ ਦੇ ਘਰ ਘੋੜੇ ਦੀ ਪਿੱਠ ਹੈ, ਸਿਆਲ ਚ ਗਰਮ ਪਾਣੀ ਨੀ ਚੌਂਕਦੇ, ਡਾਇਰੀ ਲਿਖੀ ਪਈ ਹੈ ਅਹਿਮਦ ਸ਼ਾਹ ਅਬਦਾਲੀ ਦੇ ਲਖਾਰੀ ਦੀ, ਇਹ ਕੈਸੀ ਕੌਮ ਹੈ, ਇਹਨਾਂ ਨੂੰ ਸਿਆਲ ਚ ਠੰਡਾ ਪਾਣੀ ਨੀ ਦੇਖਦੇ, ਗਰਮੀਆਂ ਨੂੰ ਸਿਆਲ ਨੂੰ ਗਰਮ ਪਾਣੀ ਨੀ ਚਾਹੁੰਦੇ, ਸਰਦੀਆਂ ਨੂੰ ਗਰਮੀਆਂ ਨੂੰ ਠੰਡਾ ਨੀ ਔਰ ਸਰਦੀਆਂ ਨੂੰ ਇਹ ਗਰਮ ਪਾਣੀ ਨੀ ਦੇਖਦੇ, ਇਹਨਾਂ ਦੀ ਐਡੀ ਹਾਰਡ ਲਾਈਫ। ਅੱਜ ਤੋਂ ਮੈਂ ਪਿਛੇਨ ਕੋਈ ਕਰਦਾ ਇਹ ਕੌਮ ਕਦੀ ਰਾਜ ਕਰੇ, ਇਹ ਸੀ ਪੁਰਾਤਨ ਸਿੰਘਾਂ ਦਾ ਜੀਵਨ, ਐਡਾ ਵੱਡਾ ਕਰੈਕਟਰ। ਸ੍ਰੀ ਹਰਗੋਬਿੰਦਪੁਰ ਵੱਲੋਂ ਕਰਮ ਸਿੰਘ ਸਟੋਰੀਅਨ ਲਿਖ ਰਿਹਾ, ਇੱਕ ਬਹੁਤ ਵੱਡਾ ਗਰਮ ਕੰਬਲਾਂ ਦਾ ਵਪਾਰੀ ਸ੍ਰੀ ਹਰਗੋਬਿੰਦਪੁਰ ਤੋਂ ਤੁਰਿਆ ਤੇ ਉਹ ਦਿੱਲੀ ਵੱਲ ਜਾ ਰਿਹਾ ਸੀ, ਉਹਦੇ ਕੋਲ ਐਡੇ ਗਰਮ ਕੰਬਲ ਸੀ ਕਸ਼ਮੀਰ ਤੋਂ ਲਿਆਂਦੇ, ਉਹ ਸਿੰਘਾਂ ਚੱਲਾਂ ਚ ਰਹਿੰਦੀ ਸੀ, ਸਰਦੀ ਦੀ ਰੁੱਤ ਸੀ, ਉਹ ਜੋ ਪਏ ਇੱਕ ਸ਼ਾਹ ਬਾਦਸ਼ਾਹ ਨੂੰ ਖਰੇ ਦੇਣ ਜਾ ਰਿਹਾ ਕੰਬਲ, ਉਨ੍ਹਾਂ ਨੇ ਜੂ ਪਏ ਜਾ ਕੇ ਤੇ ਝੱਲਾਂ ਚੋਂ ਨਿਕਲ ਕੇ ਕੰਨ ਮਾਣ ਦੇ ਸ਼ੰਭਾ ਚੋਂ ਉੱਥੋਂ ਉਸ ਰਸਤੇ ਤੋਂ ਉੱਥੇ ਲੱਗ ਗਈ ਮੇਰਾ ਪਿੰਡ, ਔਰ ਜੂ ਪਏ ਸਾਰੇ ਕੰਬਲ ਲੁੱਟ ਕੇ ਸਾਰੇ ਝੱਲਾਂ ਚ ਲੈ ਗਏ ਤੇ ਮਾਰ ਬੱਕਰਾ ਮਾਰ ਕੇ ਬੈਠੇ। ਉਹ ਵਪਾਰੀ ਬੇਚਾਰਾ ਪਿੱਟੇ, ਕਹਿੰਦੇ ਵੀ ਤੇ ਮੈਂ ਤੇ ਸਮਝਦਾ ਸੀ ਗੁਰੂ ਕੇ ਸਿੰਘ ਹੈ ਤੇ ਇਹ ਤੇ ਬਾਕੀ ਅੱਤਵਾਦੀਆਂ ਵਾਂਗੂ ਜਾਂ ਲੁਟੇਰਿਆਂ ਵਾਂਗੂ, ਤੇ ਉਹੀ ਮੇਰਾ ਵੀ ਮਾਲ ਸਾਰਾ ਲੁੱਟ ਲਿਆ ਰਿਹਾ ਕਿ ਮੈਂ ਉੱਥੇ ਵਪਾਰ ਕਰਨ ਜਾ ਰਿਹਾ ਸੀ, ਇੱਕ ਦਿੱਲੀ ਦੇ ਬਾਦਸ਼ਾਹ ਨੂੰ ਮੈਂ ਉਹ ਰੋਵੇ, ਉਧਰੋਂ ਨਵਾਬ ਕਪੂਰ ਸਿੰਘ ਘੋੜੇ ਤੇ ਆ ਰਿਹਾ। ਕਹਿੰਦਾ ਕੀ ਹੋਇਆ? ਕਹਿੰਦੀ ਸਾਰਾ ਮੈਂ ਤੇ ਲੁੱਟੇ ਗਿਆ, ਮੇਰੀ ਤੇ ਸਾਰੀ ਜ਼ਿੰਦਗੀ ਦੀ ਕਮਾਈ ਖਤਮ ਹੋ ਗਈ, ਸਾਰੇ ਕੰਬਲ ਲੈ ਗਏ ਚੱਲਾਂ ਚ, ਮੈਂ ਕਿਹਨੂੰ, ਮੈਂ ਤੇ ਮੇਰੇ ਬੱਚੇ ਭੁੱਖੇ ਮਰ ਜਾਣਗੇ। ਨਵਾਬ ਕਪੂਰ ਸਿੰਘ ਨੇ ਉਸੇ ਵੇਲੇ ਕਿਹਾ, ਕਹਿੰਦੇ ਉਹ ਸਿੰਘ ਹੋਈ ਕੀ ਕੀਤਾ ਤੁਸੀਂ? ਕਹਿੰਦੀ ਸਰਦੀ ਇੰਨੀ ਲੱਗ ਰਹੀ ਹੈ, ਕਈ ਦਿਨਾਂ ਤੋਂ ਠਰ ਰਹੇ ਹੈ, ਕੰਬਲ ਲੈ ਕੇ ਕੁਛ ਸਹੂਲਤ ਹੋ ਜਾਏ। ਕਹਿੰਦੀ ਪਾਪ ਹੈ, ਇਹ ਬਾਦਸ਼ਾਹ ਦੇ ਨਾਲ ਨੀ ਜਾ ਰਹੇ, ਉਹਦਾ ਆਪਣਾ ਵਪਾਰ ਹੈ। ਕਹਿੰਦੇ ਹੈ? ਕਹਿੰਦੀ ਹਰ ਇੱਕ ਨਾਲ ਕੰਬਲ ਲਾ ਕੇ ਉਸ ਵੇਲੇ ਬੰਦ ਕਰਕੇ ਇਸ਼ਨਾਨ ਕੀਤਾ। ਕਹਿੰਦੀ ਓਏ ਐਡਾ ਪਾਪ ਅਸੀਂ ਕਰ ਲਏ, ਸਾਰੇ ਕੰਬਲ ਉਸ ਵਪਾਰੀ ਨੂੰ ਵਾਪਸ ਕੀਤੇ। ਔਰ ਲਾ ਕੇ ਦੇਖ ਲਓ ਕਰਮ ਸਿੰਘ ਸਟੋਰੀਅਨ ਦੇ ਲੇਖ ਪੜ੍ਹ ਕੇ ਦੇਖ ਲਓ, ਇਹ ਸੀ ਪੁਰਾਤਨ ਸਿੰਘਾਂ ਦਾ ਜੀਵਨ। ਉਹ ਸਿੰਘ ਕਿਉਂ ਸਾਰੇ ਬਣੇ ਸੀ? ਇਸੇ ਕਰਕੇ ਵੀ ਉਹ ਆਹ ਨਹੀਂ ਸੀ ਕੰਮ ਕਰਦੇ। ਸਾਰੀ ਕੌਮ ਵੀ ਮੰਗ ਖਾਣੀ ਬਣ ਗਈ, ਅੱਗੇ ਬਾਬੇ ਨਾਨਕ ਦਾ ਹੁਕਮ ਹੈ, ਕਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਇਹ ਸਾਨੂੰ ਹੁਕਮਨਾਮੇ ਕਰਦੇ ਆ। ਕਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਾਂ ਉੱਥੇ ਨੌਕਰ ਦਾ ਜਿਹੜਾ ਹੈ ਉਹ ਕਾਲ ਤੱਕ ਦਾ ਜਥੇਦਾਰ ਵੀ ਸਾਰੇ ਜਿਹੜਾ ਤਨਖਾਹ ਨਹੀਂ ਲੈਂਦਾ, ਉਹ ਆਪਣੀ ਕਿਰਤ ਕਿਉਂ ਨਹੀਂ ਕਰਕੇ ਖਾਂਦੇ? ਉਹ ਸਾਰੀ ਕਮੇਟੀ ਉਹ ਸਾਰੀ ਕਿਹਨਾਂ ਚੀਜ਼ਾਂ ਤੇ ਸਟੇਜਾਂ ਸਿੰਘ ਸਮੁੰਦਰੀ ਹਾਲਤ ਏਅਰ ਕੰਡੀਸ਼ਨ ਕਮਰੇ, ਉਹ ਸਾਰਾ ਉਹ ਕਾਹਤੇ ਪਾਲ ਰਹੇ ਨੇ? ਯੂਅਰ ਮਨੀ ਯੋਰ ਚੋਇਸ, ਸਾਡਾ ਚੜਾਵਾ ਹੈ ਸਿੱਖਾਂ ਦਾ ਸੰਗਤ ਦਾ। ਉੱਥੇ ਇੱਕ ਬੜਾ ਭਾਰਾ ਪ੍ਰੋਜੈਕਟ ਚੱਲ ਰਿਹਾ ਅਮਰੀਕਾ ਚ, ਇਹ ਜਿਹੜੀ ਗਵਰਨਮੈਂਟ ਚੱਲਦੀ ਹੈ ਇਹ ਜਿਹੜਾ ਤੁਹਾਡਾ ਪੈਸਾ ਹੈ ਇਹ ਕਿੱਥੇ ਖਰਚ ਕਰਦੀ ਹੈ, ਨੋਟ ਕਰਦੇ ਰਹਿੰਦੇ, ਉਹ ਫਿਰ ਹੈਡਿੰਗ ਆਉਂਦੇ ਯੂਅਰ ਮਨੀ ਯੋਰ ਚੋਇਸ। ਇਸ ਕਰਕੇ ਸ਼੍ਰੋਮਣੀ ਕਮੇਟੀ ਦਾ ਜਿੰਨਾ ਬਜਟ ਹੈ ਇਹ ਅਵਰ ਮਨੀ ਅਵਰ ਚੋਇਸ, ਸਾਡੇ ਭੇਜਿਆ ਪੈਸਾ ਹੈ, ਇਹ ਕਿਹੜੀ ਕਿਰਤ ਕਰਕੇ, ਇਹ ਤੇ ਕਿਰਤ ਹੀ ਨਹੀਂ ਕਰਦੇ, ਕਾਲ ਖਾਏ ਕਿ ਚੱਥੋਂ ਦੇ, ਸਾਰਾ ਸਾਰਾ ਤੰਦਰੀ ਤਾਣੀ ਵਿਗੜੀ ਪਈ। ਔਰ ਕੋਈ ਟੋਕਣ ਵਾਲਾ ਨੀ। ਸਾਰੇ ਡਰਦੇ ਜੀ ਅਕਾਲ ਤਖ਼ਤ ਨੂੰ ਸਾਨੂੰ ਸਿੱਖੀ ਤੋਂ ਖਾਰਜ ਕਰ। ਇਹਨਾਂ ਨੂੰ ਕਿਹਾ ਮੈਨੂੰ ਖਾਰਜ ਕਰਕੇ ਦੱਸਣ ਜੇ ਮੇਰੀ ਇੱਕ ਗੱਲ ਜੇ ਸੱਚੀ ਝੂਠੀ ਕਰ ਦੇਣ ਤਾਂ ਮੈਨੂੰ ਫੜਨ ਆਉਣਾ। ਮੈਂ ਸਾਰੇ ਬਾਜ਼ਾਰ ਚਾਰ ਸਾਲ ਦਾ ਕਹਿ ਰਿਹਾ ਪਿੱਛੇ ਸੇਸ ਵੀ ਬਚੋ, ਇਹ ਪੁਜਾਰੀ ਟੋਲਾ ਇਹ ਸਿੱਖੀ ਨਹੀਂ ਹੈ, ਗੁਰਦੁਆਰਾ ਅੰਦਰ ਹੈ, ਇਹ ਧਰਮਸ਼ਾਲਾ ਹੈ, ਪਹਿਲਾਂ ਹੁੰਦੀ ਸੀ, ਇਹ ਕੋਈ ਬਾਣੀ ਦੇ ਲਿਹਾਜ਼ ਨਾਲ ਸਭ ਕੁਝ ਗਲਤ ਹੋ ਰਿਹਾ ਹੈ। ਕਿਉਂ ਹੋ ਰਿਹਾ ਹੈ? ਕਿਉਂਕਿ ਅਸੀਂ ਗੁਰੂ ਬਾਬੇ ਨਾਨਕ ਨੇ ਟਾਈਮ ਨਹੀਂ, ਉਸ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹਨੇ ਆਪਣੇ ਬੱਚੇ ਵਾਰ ਤੇ ਇਹੋ ਜਿਹੀ ਸ਼ੁੱਧ ਸਿੱਖੀ ਪੈਦਾ ਕੀਤੀ ਸਾਰੀ, ਸਾਡੇ ਕੋਲ ਟਾਈਮ ਹੀ ਹੈ ਨੀ ਉਸ ਚੀਜ਼। ਇਹਨਾਂ ਪੁਜਾਰੀਆਂ ਨੇ ਇਹਨਾਂ ਜਿਹੜਾ ਰੀਤਾ ਉਹਨਾਂ ਲਈ ਟਾਈਮ ਹੈ, ਪਰ ਬਾਣੀ ਦੀ ਵਿਚਾਰ ਕਰਨ ਲਈ ਸਾਡੇ ਕੋਲ ਜਾਂ ਬਾਣੀ ਨੂੰ ਟਾਈਮ ਦੇਣ ਲਈ ਸਾਡੇ ਕੋਲ ਕੋਈ ਟਾਈਮ ਨਹੀਂ। ਉਹ ਕਹਿੰਦੇ ਜੀ ਠੀਕ ਹੈ, ਖੰਡ ਪਾਠ ਹੋਰ ਜੋ ਇਹਨਾਂ ਦਾ ਰਸਮਾਂ ਤੋਰੀਆਂ ਤੋਰ ਲਓ ਉਹ ਸਭ। ਉਹ ਮਹਾਰਾਜ ਕਹਿੰਦੇ ਬਾਬਾ ਨਾਨਕ ਜੀ ਉਹ ਸੰਪੇ ਕਾਰਨ ਈਸੜ ਧਿਆਈਏ ਸੰਪੇ ਪੁਰਬ ਲਿਖੇ ਕੀ। ਉਹ ਭਾਈ ਤੁਹਾਨੂੰ ਜੋ ਮਿਲਣੀ ਹੈ ਸਭ ਜਾਏ ਦਾ ਹੋ ਸਾਰੇ ਤੁਹਾਡੇ ਕਾਰਜ ਦਾ, ਇਹ ਤੁਸੀਂ ਪੂਰਬਲੇ ਜਨਮ ਦਾ ਆਪੇ ਹੀ ਤੁਹਾਨੂੰ ਮਿਲ ਜਾਣਾ। ਉਹ ਮੇਰੇ ਨਾਲ ਚਾਨੀ ਜੀ ਕਹਿੰਦੇ ਹੁੰਦੇ, ਕਹਿੰਦੇ ਸੀ ਕਿ ਖੰਡ ਪਾਠ ਜੀ ਕਰਾ ਲਓ ਤੁਹਾਡਾ ਕੰਮ ਰਾਸ ਹੋਜੂ, ਤੇ ਜੀ ਖੰਡ ਪਾਠ ਜੇ ਨਾ ਕੰਮ ਰਾਸ ਹੋਏ ਤੇ ਫਿਰ ਕਹਿ ਦਿੰਦੇ ਜੀ ਉਹ ਵਿਧੀ ਅਨੁਸਾਰ ਨਹੀਂ ਕਰਾਇਆ। ਸਾਰੀ ਕਿਹੜੇ ਪਿਓ ਵਾਲੀ ਵਿਧੀ ਹੈ? ਹੋਰ ਉਹ ਉਹਨਾਂ ਨੂੰ ਬਾਣੀਆਂ ਲਿਲਾਓ ਵੀ ਬਾਬਾ ਨਾਨਕ ਕਹਿੰਦਾ ਸੰਪੇ ਕਾਰਨ ਈਸੜ ਧਿਆਈਏ ਸੰਪੇ ਪੁਰਬ ਲਿਖੇ ਕੀ ਪਾਈਏ। ਭਾਈ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਰੁੱਖ, ਉਹਦੇ ਕੋਲੋਂ ਮੰਗੋ ਤੇ ਆਹ ਚੀਜ਼ ਮੰਗੋ ਗੁਰ ਕਾ। ਪੱਟੀ ਗੁਰੂ ਨਾਨਕ ਨਾਲ ਲਿਖੀ, ਉਹਦੇ ਤੇ ਲਿਖੀ ਲਫ਼ਜ਼ ਹੈ, ਬਾਕੀ ਵੀ ਪੱਟੀਆਂ ਹੈ, ਕਿਉਂਕਿ ਪ੍ਰਹਿਲਾਦ ਬਾਬਤ ਗੁਰੂ ਅਮਰਦਾਸ ਸਾਹਿਬ ਲਿਖ ਰਹੇ ਨੇ ਪੇਤਾ ਪ੍ਰਹਿਲਾਦ ਅਚਾਰ ਅਚਾਰ ਮੈਨੇ ਬਿਨ ਸਭ ਦੇ ਆਚਾਰ ਕਿੰਨੇ ਨਾ ਪਾਇਆ ਅਚਾਰ ਮੈਨੇ ਕਰੈਕਟਰ ਅਚਾਰ ਮੈਨੇ ਜਿਹੜੀ ਪਰਸਨੈਲਿਟੀ ਬਣਨੀ ਹੈ ਉਹ ਨੀ ਚਿਕ ਨਹੀਂ ਬਣਨੀ ਜਦ ਤੱਕ ਗੁਰਕਾ ਭਾਈ ਜੇ ਸ਼ਬਦ ਲਿਆ ਹੀ ਨਾ ਹੋਊਗਾ ਤੇ ਘੁੱਗੂ ਜਪੂਗਾ ਕੀ ਜਪੂ ਦੀਖਿਆ ਲੈਣੀ ਪੈਣੀ ਹੈ ਪੰਜਾਂ ਸਿੰਘਾਂ ਕੋਲੋਂ ਫਤਿਹ ਬੁਲਵਾਉਣੀ ਪੈਣੀ ਹੈ ਉਹਦੇ ਵਿੱਚ ਸ਼ਬਦ ਲੁਕੇ ਹੈ ਗੁਰਮੰਤਰ ਲੈਣਾ ਪੈਣਾ ਹੈ ਜੇ ਲਿਆ ਹੀ ਨਾ ਹੋਊਗਾ ਤੇ ਸਾਨੂੰ ਕਿ ਨਾ ਲਓ ਆਪੇ ਸ਼ਬਦ ਦੇ ਡਿੱਕੇ ਆਓਗੇ ਕਿਉਂਕਿ ਸ਼ਬਦ ਬਾਬੇ ਨਾਨਕ ਨਾ ਇਹ ਰਾਹ ਨਹੀਂ ਤੋਰਿਆ ਵੀ ਤੁਸੀਂ ਸ਼ਬਦ ਨਾ ਲਓ ਗੁਰਮੰਤਰ ਜਦ ਲਿਆ ਹੀ ਨਹੀਂ ਤੁਸੀਂ ਜਪੋਗੇ ਕੀ ਉਹ ਗੱਲ ਹੁੰਦੀ ਹੈ ਬਿਨਾਂ ਰਾਹ ਭਰਾ ਰਾਹ ਦਾ ਨਹੀਂ ਪਤਾ ਲੱਗਦਾ ਆਉਂਦਾ ਇਲਮ ਉਸਤਾਦਾਂ ਬਗੈਰ ਕਿੱਥੇ ਜ਼ਿਆਦਾ ਜਿਸ ਨੂੰ ਹਰਾਮ ਦਾ ਮਾਲ ਮਿਲ ਜਾਏ ਉਹਦੇ ਲੱਗਣ ਜ਼ਮੀਨ ਤੇ ਪੈਰ ਜਿਹੜਾ ਸੁਣੀ ਸੁਣਿਆ ਸਾਰਾ ਉਦਾਂ ਉਹ ਜੀ ਜਪੀ ਜਾਂਦੇ ਠੀਕ ਹੈ ਪਰ ਉਹ ਬੇਉਸਤਾਦ ਇਹਨੇ ਤਾਂ ਕੋਈ ਲੱਗ ਹੀ ਨਹੀਂ ਬਹਿਣ ਦਿੰਦਾ ਕਿਉਂ ਪਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤਰ ਨਾਨਕ ਪਾਤਰ ਨਾਨਕ ਪਾਤਰ ਸਬਦ ਲੈਣਾ ਪੈਣਾ ਹੈ, ਫੇਰ ਉਹਦਾ ਧਿਆਨ ਰੱਖਣਾ ਵਰਕਾ। ਪਿਤਾ ਪ੍ਰਹਿਲਾਦ ਬਾਬਤ ਕਬੀਰ ਜੀ ਨੇ ਵੀ ਬੜਾ ਕੁਛ ਲਿਖਿਆ, ਪਰ ਮਹੱਲੇ ਦੀ ਬਾਣੀ ਮਹੱਲੇ ਦੀ ਬਾਣੀ ਹੈ, ਮਹੱਲੇ ਦੀ ਬਾਣੀ ਚੋਟੀ ਦੀ ਬਾਣੀ ਹੈ। ਇਸ ਕਰਕੇ ਅਸੀਂ ਤਾਂ ਸ਼ਬਦ ਪ੍ਰਹਿਲਾਦ ਦੇ ਹੋਰ ਵੀ ਬੜਿਆਂ ਨੇ ਲਿਖੇ ਆ ਭਗਤਾਂ ਨੇ, ਪਰ ਅਸੀਂ ਉਹ ਸ਼ਬਦ ਲੈ ਰਹੇ ਮਹੱਲੇ ਤੀਜੇ ਦਾ, ਜਿਹੜੀ ਤੀਜਾ ਨਾਨਕ ਸੀ ਉਹ ਕੀ ਕਹਿੰਦਾ ਪ੍ਰਹਿਲਾਦ ਬਾਰੇ।
ਵਾਹ ਪਿਤਾ ਪ੍ਰਹਿਲਾਦ
ਜਾਪ ਕਰਨਾ ਹੈ, ਤੇ ਨਾਮਦੇਵ ਜੀ ਇਸ ਸ਼ਬਦ ਨਾਲ ਉਹਦਾ ਜਾਪ ਹਲ ਜਾ ਰਹੇ ਨੇ। ਲੱਖ ਲੱਖ ਗੇੜਾ
ਗੋਬਿੰਦ 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 ਸੰਗੇ, ਗੋਬਿੰਦ 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 ਸੰਗੇ, ਗੋਬਿੰਦ 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 ਸੰਗੇ, ਗੋਬਿੰਦ 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 ਸੰਗੇ।
ਦੇਖੋ ਸ਼ਬਦ ਹੈ ਮਹੱਲੇ ਪੰਜਵੇਂ ਦਾ, ਉਹ ਕਹਿ ਰਹੇ ਨੇ ਮਹੱਲਾ ਪੰਜਵਾਂ ਵੀ ਧੰਨੇ ਭਗਤ ਨਾ ਪੱਥਰ ਨਹੀਂ ਪੂਜੇ। ਭਾਈ ਗੁਰਦਾਸ ਕਹਿੰਦਾ ਜੀ ਪੱਥਰ ਇੱਕ ਫੜਾਏ ਕਿ ਲੈ ਧੰਨੇ ਦੀ ਗੈਲ ਛਡਾਏ, ਉਹਨੇ ਪੱਥਰ ਪੂਜਿਆ ਤੇ ਉਥੋਂ ਬਾਅਦ ਲੈ ਲੱਸੀ ਉਹਦੇ ਮੋਹਰੇ ਰੱਖੀ, ਉਹ ਕਹਿੰਦੇ ਜੇ ਤੂੰ ਵੀ ਨੀ ਖਾਏਗਾ ਮੈਂ ਵੀ ਨੀ ਖਾਵਾਂਗਾ। ਫਿਰ ਉਹਨੇ ਬਾਹਾਂ ਕੱਢੀਆਂ, ਉਹਨੇ ਛਾਚੀ ਪੀਤੀ ਸਾਰੀ, ਪੱਥਰ ਪੂਜ ਕੇ ਸਾਨੂੰ ਕਿਹੜੇ ਪੁਆੜਿਆਂ ਚ ਪਾ ਰਿਹਾ ਭਾਈ ਗੁਰਦਾਸ, ਉਹਨੇ ਪੱਥਰ ਨਹੀਂ ਪੂਜੇ ਸੀ। ਆਹ ਮਹੱਲੇ ਪੰਜਵੇਂ ਦਾ ਸ਼ਬਦ ਹੈ ਜਿਹੜਾ ਸਾਧੀ ਪੜਦਾ ਵੀ ਉਹਨੂੰ ਰੱਬ ਕਿੱਦਾਂ ਮਿਲਿਆ ਸੀ।
ਇਹ ਬਿੱਦ ਸੁਣ ਕੇ
ਉਹ ਭਗਤੀ ਕੀ ਸੀ,
ਗੋਬਿੰਦ
ਮੈਂ ਆਪ ਦੇਖਿਆ ਜਿਹੜੇ ਆ ਸੰਤਾਂ ਦੇ ਡੇਰੇ ਤੋਰੇ ਫਿਰਦੇ ਆ ਰਾੜੇ ਵਾਲੇ, ਚੰਗੇ ਮਹਾਂਪੁਰਖ ਸੀ ਆਪਣੇ ਰਾੜੇ ਵਾਲੇ ਸਾਰੇ ਉਹ ਮੈਨੂੰ ਆਪ ਬਾਬਾ ਈਸ਼ਰ ਸਿੰਘ ਜੀ ਸਾਰੇ ਮੇਰੇ ਮੈਨੂੰ ਮੈਂ ਮੇਰੇ ਨਾਲ ਬਹੁਤ ਉਹਨਾਂ ਦੀ ਹੱਡ ਬੀਤੀਆਂ ਹੈ ਪਰ ਮੈਂ ਉਹ ਡਬਲਾਨ ਆਉਂਦੇ ਹੁੰਦੇ ਸੀ ਜਿਸ ਵੇਲੇ ਤੇ ਉਹ ਡੇਰਾ ਸਾਰਾ ਕਿਉਂਕਿ ਮੈਂ ਉਹਨਾਂ ਦੇ ਡੇਰੇ ਤੱਕ ਲਿੰਕ ਰੋਡ ਪੱਕੀ ਬਣਾਤੀ ਮੈਂ ਉੱਥੇ ਪਟਿਆਲੇ ਲੱਗਾ ਸੀ ਮੇਰੇ ਨਾਲ ਬੜਾ ਪਿਆਰ ਕਰਦੇ ਸੀ ਮੈਨੂੰ ਦੱਸਣ ਲੱਗੇ ਕਹਿੰਦੇ ਜੀ ਦੇਖੋ ਧੰਨੇ ਭਗਤ ਨਾ ਵੀ ਤੇ ਪੱਥਰ ਤੇ ਵਿਸ਼ਵਾਸ ਕਰਕੇ ਪਾ ਹੀ ਲਿਆ ਨਾ ਰੱਬ ਨੂੰ ਮੈਂ ਚੁੱਪ ਕਰਕੇ ਉਸ ਵੇਲੇ ਮੈਨੂੰ ਵੀ ਇੰਨਾ ਗਿਆਨ ਨਹੀਂ ਸੀ ਹੁੰਦਾ ਸੀ ਅਸੀਂ ਵੀ ਉਹ ਜਿਨ ਲਾਈ ਗੱਲੀ ਤੇ ਉਹਦੇ ਨਾਲ ਉੱਠ ਚੱਲੀ ਸੱਚੀ ਗੱਲ ਹੈ ਉਹ ਜਿਨ ਲਾਈ ਗੱਲੀ ਉਹਦੇ ਨਾਲ ਉੱਠ ਚੱਲੀ ਉਹ ਅਸੀਂ ਵੀ ਬਾਂ ਪਾਓ ਸਮਝ ਕੇ ਉਹ ਕਹਿੰਦੇ ਪੱਥਰ ਵਜੇ ਪੱਥਰ ਤੇ ਜਿਸ ਚੀਜ਼ ਤੇ ਵੀ ਨੇਚਾ ਰੱਖੋ ਰੱਬ ਉਹਨਾਂ ਨੇ ਪੱਥਰ ਚੋਂ ਕੱਢ ਲਿਆ ਉਹ ਹੁਣ ਆਣ ਕੇ ਪਤਾ ਲੱਗਦਾ ਵੀ ਗੁਰੂ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਪੱਥਰ ਚੋਂ ਨਹੀਂ ਸੀ ਕੱਢਿਆ ਉਹਨਾਂ ਨੇ ਕੀ ਕੀਤਾ ਸੀ ਇਹ ਬਿੱਦ ਸੁਣ ਮੈਂ ਤੁਹਾਨੂੰ ਥੋੜੀਆਂ ਥੋੜੀਆਂ ਜਾਣ ਕ੍ਰਿਸਟਲ ਲਾਈਕ ਕਲੀਅਰ ਐਗਜ਼ਾਮਪਲ ਦੇ ਰਿਹਾ ਜਿਹੜੀ ਸੱਚੋ ਹੀ ਸੱਚ ਹੈ ਸਾਰੀ ਸਿੱਖੀ ਦੇ ਵਿੱਚ ਇਹ ਸੰਤ ਟੋਲਾ ਜਾਂ ਹੋਰ ਸਾਰਾ ਗੁਰਮਤ ਤੋਂ ਕਿੱਡਾ ਉਲਟ ਸਾਡੇ ਕੋਲ ਪ੍ਰਚਾਰ ਇਹ ਭਾਈ ਗੁਰਦਾਸ ਦੀ ਵਾਰ ਹੈ ਵੀ ਪੱਥਰ ਇੱਕ ਲਪੇਟ ਕਰ ਲਿਆ ਧੰਨੇ ਦੀ ਗੈਰ ਸੁਣਾਵੇ ਉਹ ਬਾਹਮਣ ਨਾ ਉਹਨੂੰ ਪੱਥਰ ਦਾ ਲੈ ਦੇ ਕੇ ਤੇ ਖਹਿੜਾ ਛਡਾਇਆ ਜਾਂ ਯਾਰ ਮੇਰੇ ਮਗਰੋਂ ਲੈ ਉਹ ਕਈ ਤੇ ਲਿਖਦੇ ਵੀ ਪੰਸੇਰੀ ਦੇ ਦਿੱਤੀ ਸੀ ਉਹ ਪੱਥਰ ਪਿੱਛੇ ਵੱਟਾ ਵੀ ਹੁੰਦਾ ਸੀ ਨਾ ਉਹਨੂੰ ਐਡਾ ਵੱਟਾ ਦੇ ਕੇ ਧੰਨੇ ਨਾ ਜਾ ਕੇ ਤੇ ਉਹਨੂੰ ਪੂਜਣ ਲੱਗ ਪਿਆ ਉਹਦੇ ਤੇ ਕਹਿੰਦਾ ਵੀ ਜਿੰਨ ਚੱਕਰ ਤੂੰ ਨੀ ਖਾਂਦਾ ਮੈਂ ਵੀ ਮੂੰਹ ਨਾ ਜੁਠਾਲ ਤਾਂ ਮੈਨੂੰ ਅਸੀਂ ਅਸੀਂ ਵੀ ਬਾਰਾਂ ਪੜ੍ਹਦੇ ਆਏ ਹਾਂ ਉਹ ਸਾਰੀਆਂ ਅਸੀਂ ਵੀ ਆਸ਼ਕ ਹੁੰਦੇ ਸੀ ਭਾਈ ਗੁਰਦਾਸ ਦੇ ਉਹ ਸਾਰਾ ਪੜ੍ਹ ਕੇ ਹੁਣ ਜਦੋਂ ਆ ਗੋਲਾ ਗਿਆ ਇੱਕ ਝੋਟ ਸਜਾਇਆ ਉਹ ਜਦੋਂ ਆ ਮਹੱਲੇ ਪੰਜਵੇਂ ਦਾ ਸ਼ਬਦ ਦੇਖਿਆ ਐਸਾ ਗੋਲਾ ਚੱਲਿਆ ਉਹ ਕਹਿੰਦੇ ਇਹ ਬਿੱਦ ਕਿਉਂਕਿ ਮੇਰਾ ਉਸਤਾਦ ਪਹਿਲਾਂ ਗਾਉਣ ਵਜਾਉਣਾ ਮੇਰੇ ਮਾਮਾ ਜੀ ਹੁੰਦੇ ਸੀ ਉਹ ਸਾਰੀ ਪਟਿਆਲੇ ਸਾਡੇ ਨਾਲ ਉਹ ਹੀ ਸਾਰ ਪਹਿਲਾਂ ਢੋਲਕੀ ਵਜਾਉਂਦੇ ਉਹਨਾਂ ਨਾਲ ਅਸੀਂ ਸਾਰੀ ਸਹੀ ਰਾਤ ਉਹ ਮਾਮਾ ਜੀ ਨੂੰ ਪੁੱਛਣਾ ਮੈਂ ਕਿਹਾ ਜੀ ਇਹ ਬਿੱਦ ਸੁਣ ਕੇ ਜਾਟ ਰੋ ਉੱਠ ਭਗਤੀ ਉਹ ਕਹਿੰਦਾ ਕਾਕਾ ਉਹ ਜਾਟ ਰੋ ਤਾਂ ਲਿਖਿਆ ਭਾਈ ਉਹ ਜਿਸ ਵੇਲੇ ਇਹ ਸ਼ਬਦ ਚ ਆਉਂਦਾ ਨਾ ਵੀ ਧੰਨਾ ਰਮਦਾਸ ਹੋਰ ਸਾਰੇ ਉਹ ਜਿੰਨੇ ਜਦੋਂ ਧੰਨੇ ਨਾਲ ਦੇਖਿਆ ਉਹ ਚ ਸਾਰੀਆਂ ਕਮੀਣ ਜਾਤੀਆਂ ਲੈ ਗਈਆਂ ਰੱਬ ਨੂੰ ਖਿੱਚ ਕੇ ਉਹ ਮੈਂ ਤੇ ਪਿੱਛੇ ਰਹਿ ਗਿਆ ਫਿਰ ਚੜਿਆ ਜੱਟ ਨੂੰ ਰੋ ਉਹ ਜੱਟ ਰੋ ਦਾ ਮਤਲਬ ਥੰਦੇ ਵੀ ਜੱਟ ਨੂੰ ਰੋ ਚੜਿਆ ਉਹ ਫਿਰ ਉੱਠ ਅੱਜ ਹੁਣ ਸਮਝ ਆਉਂਦੀ ਹੈ ਕਿਉਂਕਿ ਗਿਆਨ ਦੇ ਨੇਤਰ ਖੁੱਲੇ ਤੇ ਉਹ ਮਾਮੇ ਜੀ ਦੀ ਗੱਲ ਤੇ ਬੜਾ ਹਾਸਾ ਆਉਂਦਾ ਵੀ ਉਹ ਗੱਲਾਂ ਕਿੰਨੀਆਂ ਦੀਆਂ ਪਿੰਡੀ ਤਾਈ ਸੱਚੀਆਂ ਹੁੰਦੀਆਂ ਉਹ ਮੈਨੂੰ ਉਹਨਾਂ ਕਹਿਣਾ ਉਹੀ ਰੱਬ ਫਿਰਦਾ ਧੰਨੇ ਦੇ ਖੁਰ ਵੱਢਦਾ ਉਹਨੇ ਕਿਹੜੀ ਕੱਚ ਪਾਈ ਸੀ ਉਹਨੇ ਕਿਹਾ ਮਾਮਾ ਜੀ ਇਹ ਕੀ ਗੱਲ ਉਹ ਕਹਿੰਦਾ ਧੰਨੇ ਦੇ ਪਿੱਛੇ ਪਿੱਛੇ ਰੱਬ ਫਿਰਦਾ ਸੀ ਜਿੱਦਾਂ ਕਿਸੇ ਦੇ ਖੁਰ ਵੱਢਣੇ ਆ ਨਾ ਉੱਤੇ ਚੜਿਆ ਹੋਵੇ ਤੇ ਉਹਦੇ ਵੀ ਉਹ ਤੂੰ ਮੇਰੇ ਉੱਤੇ ਚੜੀ ਆਉਣਾ ਮੇਰੇ ਖੁਰ ਵੱਢਦਾ ਹੋਣਾ ਤੇ ਉਹ ਕਹਿੰਦਾ ਧੰਨਾ ਫਿਰੇ ਰੱਬ ਫਿਰੇ ਧੰਨੇ ਦੇ ਖੁਰ ਵੱਢਦਾ ਤੇ ਉਹਨੇ ਕਿਹੜੀ ਕੱਚ ਪਾਈ ਸੀ ਮਤਲਬ ਉਹ ਧੰਨਿਆ ਨਾ ਪ੍ਰੇਮਾ ਭਗਤੀ ਕੀਤੀ ਸੀ ਗੱਲ ਤੇ ਠੀਕ ਹੈ ਸਾਰੀ ਪਰ ਅਸੀਂ ਇੱਕ ਗੱਲ ਲਾਉਣਾ ਕਿ ਉਹ ਜਾਟਰ ਉਹਦਾ ਮਤਲਬ ਇਹ ਕੱਢ ਕੇ ਉਧਰ ਭਾਈ ਗੁਰਦਾਸ ਨਾ ਉਹ ਵਾਰ ਲਾਈ ਉਹ ਲਿਖਦਾ ਮੈਂ ਬਾਹਮਣ ਪੂਜੇ ਦੇਵਤੇ ਧੰਨਾ ਗਾਊ ਚ ਰਾਵਣ ਆਵਾ ਵਾਰ ਦੱਸ ਰਿਹਾ ਮੈਂ ਭਾਈ ਗੁਰਦਾਸ ਦੀ ਸਿੱਖਾਂ ਨਾਲ ਇੱਕ ਪਿਲਰ ਗੜ ਦੇਣਾ ਹੈ ਇਸ ਸ਼ਬਦ ਦਾ ਮਹੱਲੇ ਪੰਜਵੇਂ ਦਾ ਸ਼ਬਦ ਲੈ ਕੇ ਇਸ ਚੀਜ਼ਾਂ ਨੂੰ ਰਿਜੈਕਟ ਕਰਨਾ ਹੈ ਇਹ ਸਾਡੇ ਕੋਲ ਇੱਕ ਪਿਲਰ ਆਇਆ ਸ਼ਬਦ ਮਹੱਲੇ ਪੰਜਵੇਂ ਦਾ ਉਧਰ ਭਾਈ ਗੁਰਦਾਸ ਦਾ ਸ਼ਬਦ ਦਾ ਵਾਰ ਹੈ ਇੱਥੋਂ ਪਰਖਣਾ ਹੈ ਵੀ ਕਿਹੜੀ ਚੀਜ਼ ਸੱਚੀ ਹੈ ਉਹ ਆਪਣੀ ਵਾਰ ਚ ਲਿਖਦੇ ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵਾ ਧੰਨੇ ਜਿੱਠਾ ਚੱਲ ਤੇ ਪੁੱਛੇ ਬਾਹਮਣ ਆਖ ਸੁਣਾਵਾ ਠਾਕਰ ਦੀ ਸੇਵਾ ਕਰੈ ਜੋ ਇੱਛੇ ਸੋਈ ਫਲ ਪਾਵੈ ਧੰਨਾ ਕਰਦਾ ਜੋਦੜੀ ਮੈਂ ਵੀ ਦੇ ਇੱਕ ਜੇ ਤੁਧ ਭਾਵੈ ਪੁੱਥਰ ਇੱਕ ਲਪੇਟ ਕਰ ਦੇ ਧੰਨੇ ਦੇ ਗੈਲ ਛਡਾਵੈ ਠਾਕਰ ਨੂੰ ਨਵਾ ਲੈਣ ਕਹਿ ਛਾ ਰੋਟੀ ਲੈ ਭੋਗ ਚੜਾਵੈ ਬੜਾ ਜਿੱਦਾਂ ਦੇਗ ਚੜਾਉਂਦੀ ਹੁੰਦੀ ਹੈ ਉਹ ਕਹਿੰਦਾ ਠਾਕਰ ਨੂੰ ਨਵਾ ਲਿਕਾ छाहे रोटी लस्सी लै भोग चढ़ावै हाथ जोड़ मिन्नता करै पैरी पै पै बहुत मनावै। दस कैसा जीवन उलीक रहा है, पैरी पै पै बहुत मनावै। भी बाकी भी इस तरह पत्थर नु पूजो रब कर सकते हो। आ मैं देखा वो महापुरख ते मैं महाराज नु मानना भी बाणी महापुरख की है। ते ओ बाबा ईश्वर सिंह जी कहण लगे जी तन्ने ना भी ते पत्थर दे विश्वास जिहड़े ते कर लो ओ ते पत्थरां च भी कढ सकदे हो तुसी। ओ कहंदे जी लै मैं पैरी पै पै बहुत मनावै हां भी मुंह ना जुठाल सां तू चुठा मैं क्यों ना चुखावै गुसाई प्रतख होए। ऐदा दियां करतूतां कीतियां ऐदा मनाया ता गुरथाई प्रतख होए ते रोटी खाए छा मुंह लावै। ओ महाराज कहंदे ओ ऐदा थोड़ा आ ए बिद सं हर 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 भगत चढ़ाव 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 ਕਹਿੰਦੇ ਕੌਡੀ ਨੂੰ ਅੱਠਾਂ ਕੌਡੀਆਂ ਦਾ ਪਿੱਛੇ ਕੌਡੀ ਦੀ ਸਿੱਕਾ ਹੁੰਦੀ ਸੀ। ਆਡ ਦਾਮ ਕੋ ਛਿਪਰੋ ਛਿੰਬਾ ਨਾਲੇ ਰਹਾਓ ਦੀ ਤੁਕ ਹੈ। ਰਹਾਓ ਦੇ ਵਿਚ ਕਿਰਤਮ ਨਾਮ ਇੰਨੀ ਵਾਰੀ ਰਿਪੀਟ ਕੀਤਾ ਹੈ ਤਾਂ ਕਿ ਮਹਲਾ ਪੰਜਵੇਂ ਨੇ ਅਖੀਰ ਤੇ ਕੀ ਕਿਹਾ ਇਹ ਬਿੱਦ ਰਹਾਓ ਦੀ ਤੁਕ ਤੋਂ ਬਾਅਦ ਹੈ ਕਬੀਰ ਕਿੱਦਾਂ ਚੜਿਆ ਬੋਲ ਨਾ ਤਨ ਨਾ ਪਿਆਰ ਕਿਰਤ ਛੱਡ ਦੇਣੀ ਹੈ ਨਹੀਂ ਬਾਣੀ ਦੀ ਇਹ ਵੀ ਗਾਈਡ ਕਰਦੀ ਹੈ ਜਿਤਨੇ ਜੀ ਜੰਗ ਤੋਂ ਪਾਏ ਕਿਤਨੇ ਸਰਕਾਰ ਲਿਖਾਵੇ ਹਰ ਇੱਕ ਨਾ ਉਹ ਮੱਥੇ ਚ ਜੋ ਲਿਖੀ ਕਰਨੀ ਹੈ ਪਰ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰ ਕਾਰਿ ਲਾਵੇ ਕਿਆ ਬਾਤ ਸ਼ਬਦ ਇੰਨੀ ਡਿਸਿਪਲਿਨ ਹੈ ਸ਼ਬਦ ਦੀ ਕਿ ਹਰ ਕੇ ਨਾ ਕਿਰਸਾਣੀ ਕਿਰਸਾਨ ਕਰੇ ਲੋਚੀ ਜੀ ਲਾਏ ਹਲ ਜੋਤੀ ਉਦਮ ਕਰੇ ਮੇਰਾ ਪੁੱਤ ਧੀ ਖਾਏ ਉਹ ਕਹਿੰਦਾ ਤਿਉਂ ਜਿੱਦਾਂ ਉਹ ਮਿਹਨਤ ਕਰਦਾ ਇੰਨੀ ਤੇਰੀ ਕੀ ਕਾਰ ਹੈ ਤੂੰ ਹਰ ਦਿਨ ਹਰ ਹਰ ਜਪ ਕਰੇ ਹਰ ਅੰਸ਼ ਉਹਦੀ ਕਾਰ ਨਾ ਉਹਨਾਂ ਨਾ ਉਹਨੂੰ ਨਾ ਉਹਦੇ ਬੱਚਿਆਂ ਨੂੰ ਛਡਾਉਣਾ ਪਰ ਜਿਹੜੀ ਮੈਂ ਕਾਰ ਤੇ ਲੱਗਾ ਪਰ ਇਸ ਕਾਰ ਤੇ ਹਰ ਇੱਕ ਨਹੀਂ ਲਾ ਸਕਦਾ ਕਿਉਂਕਿ ਮੱਥੇ ਚ ਨਹੀਂ ਲਿਖੀ ਹਰ ਜਨ ਹਰ ਕਾਰ ਹੀ ਲਾ ਹਰ ਜਨ ਤੂੰ ਹਰ ਦੀਨ ਵਡਾਈ ਤੂੰ ਇਸ ਕਰਕੇ ਉਹ ਕਾਰ ਕੀ ਸੀ ਨੀਚ ਕੋਲਾ ਜੁਲਾ ਪੈਰੋ ਗੁਣੀ ਕਹੀਆ ਪੈਰੋ ਗੁਣੀ ਕਹੀਆ ਰਵਿਦਾਸ ਟਵੰਤਾ ਤਿਆਗੀ ਮਾਇਆ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗੇ ਹਰ ਦਰਸ਼ਨ ਭਾਈ ਗੁਰਦਾਸ ਨੇ ਲਿਖਤਾ ਜੀ, ਉਹ ਸਹਿਣ ਲਾਈ ਦੇ ਪ੍ਰਾਹੁਣੇ ਆਏ ਸੀ, ਆਏ ਪ੍ਰਾਹੁਣੇ, ਹੋਆ ਕੀਰਤਨ ਰਹਿਣ ਸਵਾਈ, ਉਹ ਤਾਂ ਤਰ ਗਿਆ, ਉਹ ਰਾਤ ਸਾਰੀ ਜਾਗਦੇ ਰਹੇ। ਉਹ ਭਾਈ ਉਹ ਸੰਤ ਪ੍ਰਾਹੁਣਾ ਅੰਦਰ ਆਉਂਦਾ ਹੈ, ਬਾਣੀ ਉਹ ਬਾਹਰਲੇ ਸੰਤ ਪ੍ਰਾਹੁਣਿਆਂ ਨੂੰ ਨਹੀਂ ਮੰਗਦੀ। ਉਹ ਕੱਲ ਦੀ ਸ਼ਬਦ ਚੌਂਕੀ ਸੀ, ਉਹ ਜਿਹੜੇ ਸੰਤ ਪ੍ਰਾਹੁਣੇ ਤੁਸੀਂ ਬਾਹਰਲੇ ਕਹਿੰਦੇ, ਚਿੱਟੇ ਜਿਨ ਕੇ ਕੱਪੜੇ, ਸੰਤ ਜਿਹੜੇ ਸੀ ਉਹ ਲੈਣ ਬਾਣੀ ਕੀ ਕਹਿੰਦੀ, ਉਹ ਸੰਤ ਕਿੱਦਾਂ ਆਏ ਸੀ, ਜਿਹਦੀ ਅਗਲੀ ਆ ਰਿਹਾ ਉਹਦਾ ਆਧਾਰ ਕਿੱਦਾਂ ਹੋਇਆ, ਸਹਿਣ ਨਾਈ ਦੇ ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸਬਾਈ ਨਹੀਂ ਹੈ। ਅਸੀਂ ਤੇ ਕੀਰਤਨ ਬਾਹਰਲੇ ਨੂੰ ਮੰਨਦੇ ਹੀ ਨੀ, ਉਹ ਤੇ ਕੀਰਤਨ ਅੰਦਰ ਹੈ। ਉਹ ਜਿਹੜੇ ਸੰਤ ਆਏ ਸੀ ਸੰਤ ਉਹ ਹੈ ਨਕਤੀ ਕੋ ਠੰਡਣ ਬਾਡਾ ਡੂ ਹਮਰਾ ਪਰਤਾ ਬਲੋ ਆਪੇ ਸੰਤ ਕਹਾਰ ਉਹਦੇ ਤੇ ਮਾਇਆ ਲਾਗੇ ਨੀ ਆ ਸਕਦੀ। ਅਸੀਂ ਉਸ ਸੰਤ ਨੂੰ ਮੰਨਦੇ ਹਾਂ। ਉਹ ਸੰਤ ਕੀ ਹੈ? ਸ਼ਬਦ ਹੋਰ ਆਉਂਦਾ ਸੰਤ ਦੇਖੋ ਕਿੱਥੇ ਕਾਇਮ ਹੈ, ਉਹ ਵੀ ਮੱਥੇ ਚ ਹੀ ਆਉਂਦਾ ਹੈ। ਸਾਜਨਾ ਸੰਤ ਫਿਰ ਸਾਫ ਹੀ ਇੱਕ ਸ਼ਬਦ ਲਿਖਦਾ ਭਲ ਕੇ ਉੱਠ ਪਰ ਇਹਨਾਂ ਨੇ ਸਗੋਂ ਬਾਹਰਲੇ ਸੰਤਾਂ ਨੂੰ ਬਣਾਤਾ, ਜਿਹਨਾਂ ਬਾਬਤ ਲਿਖਿਆ ਚਿੱਟੇ ਸਹਿਣ ਨਾਈ
निर्भौदाता हर जीव में नारे ਬੱਚੇ ਵੀ ਬੈਠ ਗਏ। ਲਾ ਹੁਣ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ, ਉਹ ਕੀ ਹੋ ਗਿਆ?
ਪ੍ਰਹਲਾਦ ਦੇ ਸਭ ਚਾਰਣੇ ਵਗਾਰੇ, ਪ੍ਰਹਲਾਦ ਦੇ ਸਭ ਚਾਰਣੇ ਵਗਾਰੇ, ਹਮਾਰਾ ਕਹਿਆ ਨਾ ਸੁਣੇ ਆਪਣੇ ਕਾਰਜ ਸਹਾਰੇ,
ਹੋਰ ਕੰਮ ਹੋ ਗਿਆ ਉਹਦੇ ਤੋਂ ਵੱਡਾ ਹੋਰ ਕੀ ਹੋ ਗਿਆ?
ਸਭ ਨਗਰੀ ਭਗਤੇ ਦੁਆਈ, ਸਭ ਨਗਰੀ ਭਗਤੇ ਦੁਆਈ, ਦੁਸ਼ਟ ਸਭਾ ਕਾ ਕਿਸੇ ਨਾ ਸਾਰੀ, ਦੁਸ਼ਟ ਸਭਾ
ਪ੍ਰਹਲਾਦ ਦਾ ਜਿਹੜਾ ਟੀਚਰ ਸੀ ਮਾਸਟਰ ਸੀ ਉਹ ਪਿੱਟ ਉੱਠਿਆ। ਉਹ ਕੀ ਕਹਿਣ ਲੱਗਾ?
ਸੰਡੇ ਮਾਰੇ ਕੀ ਪਗ ਤਿਜਨਾ ਸੰਜੋਗੀ ਟੈਂਪੇ ਰਾਜ ਚਲਾਇਆ, ਸੰਜੋਗੀ
ਇਹ ਵੀ ਬਣਿਆ ਨੀ ਸੀ, ਉਹਨੂੰ ਰਾਜਾ ਬਣਾਉਣ ਵਾਲਾ ਵੀ ਉਹ ਆਪ ਹੀ ਸੀ, ਉਹਦੇ ਸੰਜੋਗ ਸੀ ਪਿਛਲੇ, ਹਰਨਾਕਸ਼ੀ ਨੂੰ ਵੀ ਉਹ ਪੈਦਾ ਕਰਨ ਵਾਲਾ, ਉਹਦੇ ਘਰ ਪ੍ਰਹਲਾਦ ਭੇਜਣ ਵਾਲੇ ਵੀ ਉਹ, ਔਰੰਗਜ਼ੇਬ ਵੀ ਉਹ, ਤੇਗ ਬਹਾਦਰ ਵੀ ਉਹ। ਇਹ ਬ੍ਰਹਮ ਗਿਆਨ ਦੀ ਐਡੀ ਉੱਚੀ ਅਵਸਥਾ ਹੈ, ਉਹਦੇ ਚ ਆਪੇ ਹੀ ਆਣ ਕੇ ਲਿਖ ਦਿੰਦੇ ਮਹਾਰਾਜ
ਫਿਰ
ਅੱਜ ਤੁਰਿਆ ਗੁਣ ਤੋਂ ਉੱਤੇ ਆ ਬੇਟੇ ਨਾਲ ਪੁੱਛਿਆ ਜੀ ਰਾਜੂ ਨਾ ਵੀ ਉਹ ਉਤਲੀ ਜਿਹੜੀ ਤ੍ਰੈ ਗੁਣਾ ਤੋਂ ਉੱਤੇ ਤੁਰਿਆ ਗੁਣ ਕੀ ਹੁੰਦਾ? ਉਹ ਤੁਰਿਆ ਗੁਣ ਚ ਇਹੋ ਹੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਨਿਗਾਹ ਚ ਔਰੰਗਜ਼ੇਬ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਿਗਾਹ ਚ ਉਹਦੇ ਬਾਪ ਦਾ ਕਾਤਲ, ਉਹਦੇ ਪੁੱਤ ਬਹਾਦਰ ਸ਼ਾਹ ਨਾਲ ਦੋਨੋਂ ਤੁਰੇ ਫਿਰਦੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੇ ਜ਼ਖਮ ਹੋ ਜਾਂਦੇ ਆ ਖੰਜਰ ਦੇ, ਬਹਾਦਰ ਸ਼ਾਹ ਦੌੜਦਾ ਅੰਗਰੇਜ਼ ਜਰਾਹ ਨੂੰ ਬੁਲਾ ਕੇ ਤੇ ਉਹਨਾਂ ਨੇ ਪਿਆਰ ਨਾਲ ਜ਼ਖਮ ਸੀਂਦਾ ਹੈ, ਔਰ ਉਹਦਾ ਪਿਓ ਉਹਦੇ ਪਿਓ ਨੂੰ ਕਤਲ ਕਰਦਾ ਹੈ। ਇਹ ਸਾਰੇ ਹੀ ਤੁਰਿਆ ਗੁਣ ਦੇ, ਤੁਰਿਆ ਗੁਣ ਮਿਲ ਸਾਧ ਪਛਾਣ ਹੈ, ਉੱਥੇ ਫਿਰ ਕੋਈ ਨਾ ਦੁਸ਼ਮਣ ਨਾ ਮੀਤ ਨਾ ਕੁਛ ਹੈ। ਇਹ ਸੀ ਸਾਡੀਆਂ ਗੁਰੂਆਂ ਦੀਆਂ ਪਦਵੀਆਂ, ਪਰ ਅਸੀਂ ਉਹਨਾਂ ਦਾ ਉਹ ਹੁਲੀਆ ਵਿਗਾੜੇ ਆ ਨਾ, ਸਾਨੂੰ ਸਮਝ ਨਹੀਂ ਆ ਰਹੀ ਵੀ ਉਹ ਗੁਰੂ ਪਦਵੀਆਂ ਕਿੱਦਾਂ ਸੀ। ਉਹਨਾਂ ਦਾ ਕਰੈਕਟਰ ਬਾਣੀ ਰਾਹੀਂ ਨਜ਼ਰ ਆਏਗਾ ਵੀ ਉਹ ਸਾਰੇ ਹੀ ਤੁਰਿਆ ਗੁਣ ਚ ਖੇਲਦੇ ਸੀ, ਤਾਂ ਉਹ ਸ਼ਬਦ ਹਰਨਾਕਸ਼ ਵੀ ਨੀ ਬੁਰਾ ਕਹਿ ਰਹੇ, ਕਹਿੰਦੇ ਉਹਦੀ ਕਿਰਤ ਸੰਯੋਗ ਚ ਪਿਛਲਾ ਰਾਜ ਸੀ, ਉਹਨੇ ਦੈਂਤ ਨਾਲ ਰਾਜ ਚਲਾਇਆ।